ਦੇਸੀ ਵਰਲਡ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਮਨਜੋਤ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਪ੍ਰੋਗਰਾਮ ਤੁਹਾਡੀ ਕਹਾਣੀ ਮੇਰੀ ਜ਼ੁਬਾਨੀ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਦੀ ਕਹਾਣੀ ਆ ਅਧੂਰੀ ਚਿੱਠੀ। ਬੰਤੇ ਦੇ ਘਰੋਂ ਸਵੇਰੇ ਸਵੇਰੇ ਬੇਬੇ ਦੀ ਰੋਣ ਦੀ ਆਵਾਜ਼ ਆਉਣ ਲੱਗੀ। ਆਂਢ ਗੁਆਂਢ ਵੀ ਜਲਦੀ ਹੀ ਬੰਤੇ ਦੇ ਘਰ ਇਕੱਠਾ ਹੋ ਗਿਆ। ਜਦ ਜਾ ਕੇ ਵੇਖਿਆ ਤਾਂ ਬੰਤਾ ਜ਼ਮੀਨ ਤੇ ਡਿੱਗਿਆ ਪਿਆ ਸੀ ਤੇ ਬੇਬੇ ਬੰਤੇ ਦੇ ਸਿਰਹਾਣੇ ਬੈਠੀ ਰੋ ਰਹੀ ਸੀ। ਜਿਵੇਂ ਜਿਵੇਂ ਬੰਤੇ ਦੀ ਮੌਤ ਦਾ ਪਤਾ ਲੱਗਦਾ ਗਿਆ, ਲੋਕ ਆਉਣ ਲੱਗ ਪਏ ਤੇ ਫਿਰ ਬੰਤੇ ਦੀਆਂ ਬੀਤੇ ਸਮੇਂ ਦੀਆਂ ਗੱਲਾਂ ਹੋਣ ਲੱਗੀਆਂ। ਬਈ ਬੜਾ ਮਿਹਨਤੀ ਬੰਦਾ ਸੀ ਬੰਤਾ। ਬਾਪੂ ਦੇ ਮਰਨ ਤੋਂ ਬਾਅਦ ਅਜਿਹਾ ਖੇਤੀ ਦੇ ਕੰਮ ਵਿੱਚ ਪਿਆ ਕਿ ਬੰਤੇ ਨੇ ਮੁੜ ਸਿਰ ਉਤਾਣਾ ਚੁੱਕਿਆ। ਕੰਮ ਕਾਰ ਨੂੰ ਬੜਾ ਸੁਚੱਜਾ ਸੀ ਤੇ ਫਿਰ ਬੰਤੇ ਦਾ ਵਿਆਹ ਹੋ ਗਿਆ। ਘਰ ਵਿੱਚ ਇੱਕ ਪੁੱਤ ਨੇ ਜਨਮ ਲਿਆ ਤੇ ਇਸ ਤੋਂ ਬਾਅਦ ਤਾਂ ਬੰਤਾ ਹੋਰ ਵੀ ਕੋਹਲੂ ਦੇ ਬੈਲ ਵਾਂਗ ਜੂਝਦਾ ਰਿਹਾ। ਪਿੰਡ ਵਿੱਚ ਲੱਗਦੇ ਮੇਲੇ ਤੇ ਆਪਣੇ ਪੁੱਤ ਨੂੰ ਮੋਢਿਆਂ ਤੇ ਬਿਠਾ ਸਾਰਾ ਮੇਲਾ ਘੁਮਾ ਦੇਣਾ, ਉਹਦਾ ਹਰ ਚਾਹ ਲਾਡ ਪੂਰਾ ਕਰਨਾ, ਪਰ ਫਿਰ ਵੀ ਹੋਇਆ ਬਹੁਤ ਮਾੜਾ ਵਿਚਾਰੇ ਨਾਲ। ਸਾਰਾ ਬੁਢਾਪਾ ਰੁਲ ਖੁਲ ਕੇ ਕੱਢਿਆ ਬੰਤੇ ਨੇ। ਬੰਦਾ ਕਮਾਉਂਦਾ ਕਿਸ ਦੀ ਖਾਤਰ? ਸਿਰਫ ਆਪਣੀ ਔਲਾਦ ਦੇ ਲਈ। ਜੇਕਰ ਔਲਾਦ ਹੀ ਮਾੜੀ ਹੋ ਜਾਵੇ ਤਾਂ ਫਿਰ ਬੰਦਾ ਕੀ ਕਰ ਸਕਦਾ? ਕੁਝ ਬੰਦਿਆਂ ਨੇ ਜਾ ਕੇ ਸਿਵਿਆਂ ਵਿੱਚ ਲੱਕੜਾਂ ਰੱਖ ਆਂਦੀਆਂ, ਪਰ ਬੰਤੇ ਦੀ ਚਿਤਾ ਨੂੰ ਅੱਗ ਦੇਣ ਵਾਲਾ ਤਾਂ ਵਿਦੇਸ਼ਾਂ ਵਿੱਚ ਬੈਠਾ ਸੀ। ਆਖਰ ਪਿਓ ਨੂੰ ਅੱਗ ਤਾਂ ਪੁੱਤ ਨੇ ਹੀ ਦੇਣੀ ਸੀ। ਸੱਥ ਵਿੱਚ ਬੈਠੇ ਬਾਬੇ ਸੱਜਣ ਨੂੰ ਵੀ ਪਤਾ ਲੱਗ ਗਿਆ ਕਿ ਬੰਤਾ ਗੁਜ਼ਰ ਗਿਆ। ਬਾਬਾ ਸੱਜਣ ਤੇ ਬੰਤਾ ਬਚਪਨ ਦੇ ਦੋਸਤ ਸਨ, ਇਕੱਠੇ ਹੀ ਖੇਡੇ, ਵੱਡੇ ਹੋਏ। ਛੋਟੀ ਉਮਰੇ ਹੀ ਬਾਪੂ ਦੇ ਗੁਜ਼ਰ ਜਾਣ ਤੋਂ ਬਾਅਦ ਬੰਤਾ ਸਕੂਲ ਵਿੱਚੋਂ ਹਟ ਗਿਆ, ਪਰ ਬਾਬਾ ਸੱਜਣ ਪੰਜ ਜਮਾਤਾਂ ਪੜ ਗਿਆ। ਬਾਬਾ ਸੱਜਣ ਤੇ ਬੰਤਾ ਦੋਵੇਂ ਭਰਾਵਾਂ ਵਾਂਗ ਰਹਿੰਦੇ। ਇਹ ਉਹਨਾਂ ਦਿਨੀ ਦੀ ਗੱਲ ਹੈ ਜਦੋਂ ਬੰਤੇ ਦਾ ਪੁੱਤ ਵਿਦੇਸ਼ ਜਾਣ ਦੀ ਜਿੱਦ ਫੜ ਕੇ ਬੈਠ ਗਿਆ ਤੇ ਬੰਤੇ ਨੇ ਬਥੇਰਾ ਸਮਝਾਇਆ, ਘੂਰਿਆ, ਪਰ ਉਹ ਨਾ ਸਮਝਿਆ। ਮੈਂ ਬੰਤੇ ਦੀ ਹਰ ਦਿਲ ਦੀ ਗੱਲ ਤੋਂ ਜਾਣੂ ਸੀ, ਉਸਦਾ ਦੁੱਖ ਕਦੇ ਮੇਰੇ ਤੋਂ ਛੁਪਿਆ ਨਹੀਂ ਸੀ। ਉਹ ਹਰ ਰੋਜ਼ ਸ਼ਾਮ ਢਲੀ ਮੇਰੇ ਘਰ ਆ ਜਾਂਦਾ ਤੇ ਇੱਕੋ ਗੱਲ ਆਖਦਾ, ਯਾਰ ਸੱਜਣਾ ਤੈਨੂੰ ਪਤਾ ਹੀ ਆ ਇੱਕੋ ਪੋਤਾ ਮੇਰਾ, ਫਿਰ ਆ ਸਾਰੀ ਜ਼ਮੀਨ ਤਾਂ ਇਹਦੀ ਆ, ਇੱਥੇ ਰਹਿ ਕੇ ਵਾਹੀ ਕਰ ਲੇ, ਹੋਰ ਕੰਮ ਕਰ ਲੈ, ਵਿਦੇਸ਼ਾਂ ਵਿੱਚ ਕਿਹੜਾ ਪੈਸਾ ਦਰਖਤਾਂ ਨੂੰ ਲੱਗਦਾ, ਮਿਹਨਤ ਤਾਂ ਉੱਥੇ ਵੀ ਕਰਨੀ ਪੈਂਦੀ ਹੈ। ਮੈਂ ਚੰਗੀ ਤਰ੍ਹਾਂ ਬੰਤੇ ਦਾ ਦੁੱਖ ਸਮਝਦਾ ਸੀ, ਪਰ ਕੀ ਕੀਤਾ ਜਾ ਸਕਦਾ ਸੀ। ਤੇ ਫਿਰ ਮਜਬੂਰਨ ਬੰਤੇ ਨੂੰ ਕੁਝ ਜ਼ਮੀਨ ਵੇਚ ਆਪਦੇ ਪੁੱਤ ਨੂੰ ਵਿਦੇਸ਼ ਭੇਜਣਾ ਪਿਆ ਅਤੇ ਇਹ ਆਖ ਗਿਆ ਕਿ ਮੈਂ ਛੇਤੀ ਆਵਾਂਗਾ ਤੇ ਫਿਰ ਤੈਨੂੰ ਤੇ ਬੇਬੇ ਨੂੰ ਆਪਣੇ ਨਾਲ ਵਿਦੇਸ਼ ਹੀ ਲੈ ਜਾਵਾਂਗਾ। ਉਹ ਦਿਨ ਤੇ ਅੱਜ ਦਾ ਦਿਨ ਬੰਤੇ ਦਾ ਪੁੱਤ ਵਾਪਸ ਨਾ ਆਇਆ, ਪਰ ਬੰਤਾ ਇਸੇ ਆਸ ਤੇ ਦਿਨ ਕੱਟ ਰਿਹਾ ਸੀ ਕਿ ਉਸਦਾ ਪੁੱਤਰ ਜ਼ਰੂਰ ਵਾਪਸ ਆਵੇਗਾ। ਪੁੱਤ ਤਾਂ ਨਾ ਆਇਆ, ਪਰ ਇੱਕ ਚਿੱਠੀ ਜ਼ਰੂਰ ਆ ਗਈ ਸੀ। ਬੰਤੇ ਨੂੰ ਜ਼ਿਆਦਾ ਪੜ੍ਹਨਾ ਲਿਖਣਾ ਤਾਂ ਨਹੀਂ ਸੀ ਆਉਂਦਾ, ਪਰ ਉਹ ਇਹ ਚਿੱਠੀ ਮੇਰੇ ਕੋਲ ਲੈ ਆਇਆ ਤੇ ਕਹਿਣ ਲੱਗਾ, ਓਏ ਸੱਜਣਾ ਦੇਖ ਹਾਂ ਜ਼ਰਾ ਮੇਰੇ ਪੁੱਤ ਨੇ ਕਦੋਂ ਆਉਣਾ। ਚਿੱਠੀ ਵੇਖ ਮੈਂ ਵੀ ਖੁਸ਼ ਸੀ ਕਿ ਬੰਤਾ ਤੇ ਬੇਬੇ ਆਪਣੇ ਪੁੱਤ ਕੋਲ ਚਲੇ ਜਾਣ, ਨਹੀਂ ਤਾਂ ਇੱਥੇ ਵਿਚਾਰਿਆਂ ਨੂੰ ਬੁਢਾਪਾ ਕੱਟਣਾ ਬਹੁਤ ਔਖਾ ਹੋ ਜਾਣਾ। ਮੈਂ ਚਿੱਠੀ ਖੋਲ੍ਹ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ। ਬਾਪੂ ਜੀ, ਮੈਂ ਇੱਥੇ ਰਾਜੀ ਖੁਸ਼ੀ ਹਾਂ, ਇੱਥੇ ਪੱਕੇ ਹੋਣ ਲਈ ਇੱਥੋਂ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਬਾਪੂ, ਪਿੰਡ ਗੇੜਾ ਵੱਜਣਾ ਹੁਣ ਬਹੁਤ ਔਖਾ, ਪਰ ਤੂੰ ਫਿਕਰ ਨਾ ਕਰੀ, ਮੈਂ ਪੈਸੇ ਸਮੇਂ ਸਿਰ ਭੇਜਦਾ ਰਹਾਂਗਾ। ਚਿੱਠੀ ਸੁਣ ਬੰਤੇ ਨੂੰ ਕੁਝ ਵੀ ਨਹੀਂ ਸੀ ਸੋਝ ਰਿਹਾ ਕਿ ਉਹ ਹੁਣ ਕੀ ਕਰੇ। ਆਪਣੇ ਪੁੱਤ ਨੂੰ ਮੋਢਿਆਂ ਤੇ ਬਿਠਾ ਸਾਰਾ ਮੇਲਾ ਘੁਮਾਉਂਦਾ ਬੰਤਾ ਕਦੇ ਨਾ ਥੱਕਿਆ, ਪਰ ਅੱਜ ਜਿਵੇਂ ਬੰਤੇ ਦੇ ਵਜੂਦ ਤੇ ਭਾਰੀ ਬੋਝ ਪੈ ਗਿਆ ਹੋਵੇ। ਬੰਤਾ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ, ਪਰ ਮੂੰਹੋਂ ਕੋਈ ਸ਼ਬਦ ਨਹੀਂ ਸੀ ਨਿਕਲ ਰਿਹਾ। ਬੰਤੇ ਦੀਆਂ ਅੱਖਾਂ ਭਰ ਆਈਆਂ ਤੇ ਫਿਰ ਚਿੱਠੀ ਲੈ ਕੇ ਘਰ ਆ ਗਿਆ। ਉਸ ਤੋਂ ਬਾਅਦ ਤਾਂ ਬੰਤਾ ਜਿਵੇਂ ਬਿਲਕੁਲ ਹੀ ਹਾਰ ਗਿਆ। ਪੁੱਤ ਦੇ ਵਿਯੋਗ ਵਿੱਚ ਬੰਤਾ ਦਿਨੋ ਦਿਨ ਘਟਦਾ ਗਿਆ ਤੇ ਹੌਲੀ ਹੌਲੀ ਮੰਜੇ ਤੇ ਪੈ ਗਿਆ। ਇੱਕ ਦਿਨ ਫਿਰ ਬੰਤਾ ਹੌਲੀ ਹੌਲੀ ਖੂੰਡੀ ਦੇ ਸਹਾਰੇ ਤੁਰ ਕੇ ਮੇਰੇ ਕੋਲ ਆਇਆ। ਉਸਦੀਆਂ ਅੱਖਾਂ ਅੱਜ ਵੀ ਮੈਨੂੰ ਬੜਾ ਕੁਝ ਆਖ ਰਹੀਆਂ ਸੀ ਤੇ ਫਿਰ ਇੱਕ ਕਾਗਜ਼ ਤੇ ਪਿੰਨ ਮੈਨੂੰ ਫੜਾ ਦਿੱਤਾ। ਮੈਂ ਕਾਗਜ਼ ਤੇ ਪਿੰਨ ਫੜ ਕੇ ਬੰਤੇ ਨੂੰ ਮੰਜੇ ਤੇ ਬਿਠਾ ਲਿਆ। ਮੈਂ ਬੰਤੇ ਦਾ ਹੱਥ ਫੜ ਕੇ ਤਲੀਆਂ ਨੂੰ ਆਪਣੇ ਹੱਥ ਨਾਲ ਮਲਿਆ ਤੇ ਕਿਹਾ, ਕੀ ਗੱਲ ਆ ਬੰਤਿਆ, ਠੀਕ ਤਾਂ ਹੈ? ਚਿੱਠੀ ਲਿਖਣੀ ਆ ਸੱਜਣਾ ਪੁੱਤ ਨੂੰ। ਤੇ ਇੰਨਾ ਆਖ ਬੰਤੇ ਨੇ ਬੋਲਣਾ ਸ਼ੁਰੂ ਕਰ ਦਿੱਤਾ, ਮੇਰੇ ਪੁੱਤਰਾ, ਹੁਣ ਹੋਰ ਬੁੱਢੇ ਹੱਡਾਂ ਵਿੱਚ ਦਮ ਨਹੀਂ, ਕੀ ਪਤਾ ਕਦੋਂ ਪਖੇਰੂ ਉੱਡ ਜਾਣ, ਸਾਡੇ ਬੁਢਾਪੇ ਦਾ ਤਾਂ ਆਖਰੀ ਸਹਾਰਾ ਪੁੱਤਰਾ ਬਸ ਤੂੰ ਹੀ ਆ। ਕੀ ਲੈਣਾ ਅਜਿਹੀਆਂ ਕਮਾਈਆਂ ਤੋਂ ਪੁੱਤਰਾ, ਮਾਪੇ ਵਿਲਕਦੇ ਫਿਰਨ। ਆ ਜਾ ਮੇਰਾ ਪੁੱਤ ਘਰ, ਤੇਰੀ ਬੇਬੇ ਵੀ ਤੈਨੂੰ ਉਡੀਕਦੀ ਅੱਖੋਂ ਅੰਨੀ ਹੋ ਗਈ। ਨਾਲੇ ਪੁੱਤਰਾ, ਅੱਗ ਵੀ ਤਾਂ ਸਾਨੂੰ ਤੂੰ ਹੀ ਉਹ ਦੇਣੀ ਆ। ਇੰਨਾ ਆਖ ਬੰਤੇ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ। ਉਸ ਤੋਂ ਹੋਰ ਕੁਝ ਵੀ ਨਾ ਬੋਲਿਆ ਗਿਆ ਤੇ ਉਹ ਚਿੱਠੀ ਲੈ ਕੇ ਘਰ ਆ ਗਿਆ। ਉਸ ਦਿਨ ਰਾਤ ਤਾਂ ਗੁਜ਼ਰ ਗਈ, ਪਰ ਸਵੇਰ ਨੂੰ ਬੰਤਾ ਗੁਜ਼ਰ ਗਿਆ। ਤੇ ਹੁਣ ਜਦੋਂ ਬੰਤੇ ਦਾ ਕੋਈ ਵਾਰਸ ਨਾ ਆਇਆ ਤਾਂ ਮੈਨੂੰ ਕਿਹਾ ਗਿਆ ਕਿ ਤੂੰ ਤੇ ਬੰਤਾ ਭਰਾਵਾਂ ਵਾਂਗ ਰਹਿੰਦੇ ਸੀ, ਇਸਦੀ ਚਿਤਾ ਨੂੰ ਅੱਗ ਵੀ ਤੂੰ ਹੀ ਉਹ ਦੇ ਦੇ। ਤੇ ਫਿਰ ਬੰਤੇ ਦਾ ਆਖਰੀ ਇਸ਼ਨਾਨ ਕਰਵਾਇਆ ਗਿਆ। ਜਦ ਮੈਂ ਬੰਤੇ ਦੇ ਕੱਪੜੇ ਉਤਾਰੇ ਤਾਂ ਜੇਬ ਵਿੱਚ ਉਹੀ ਉਹ ਚਿੱਠੀ ਸੀ ਜੋ ਸ਼ਾਇਦ ਬੰਤੇ ਦੇ ਹੰਝੂਆਂ ਨਾਲ ਸਲਾਬੀ ਹੋਈ ਪਈ ਸੀ। ਮੈਂ ਉਹ ਚਿੱਠੀ ਆਪਣੀ ਮੁੱਠੀ ਵਿੱਚ ਘੁੱਟ ਕੇ ਫੜ ਲਈ। ਬੰਤੇ ਨੂੰ ਸਿਵਿਆਂ ਵਿੱਚ ਲਿਜਾ ਕੇ ਲੱਕੜਾਂ ਤੇ ਪਾ ਦਿੱਤਾ ਤੇ ਮੈਂ ਬੰਤੇ ਦੀ ਚਿਤਾ ਨੂੰ ਅੱਗ ਦੇ ਦਿੱਤੀ ਅਤੇ ਨਾਲ ਹੀ ਉਹ ਅਧੂਰੀ ਚਿੱਠੀ ਵੀ ਬੰਤੇ ਦੇ ਨਾਲ ਹੀ ਸਾੜ ਦਿੱਤੀ, ਜੋ ਹੁਣ ਉਹ ਕਦੇ ਪੂਰੀ ਨਹੀਂ ਸੀ ਹੋਣ ਵਾਲੀ। ਇਹ ਕਹਾਣੀ ਸਾਨੂੰ ਭੇਜੀ ਸੀ ਪੰਨੂ ਫਰੋਮ ਆਸਟ੍ਰੇਲੀਆ ਤੋਂ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ, ਆਪਣੇ ਵਿਚਾਰ ਕਮੈਂਟ ਕਰਕੇ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਾਂ ਲਾਈਕ ਕਰਕੇ ਜ਼ਰੂਰ ਦੇ ਸਕਦੇ ਹੋ। ਤੁਸੀਂ ਵੀ ਸਾਨੂੰ ਆਪਣੀਆਂ ਕਹਾਣੀਆਂ ਕੁਛ ਭੇਜਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ +91 902 33 33 024 ਯਾਨੀ ਕਿ 90 233 33 024 'ਤੇ ਭੇਜ ਸਕਦੇ ਹੋ। ਆਪਣਾ ਨਾਮ ਥੱਲੇ ਜ਼ਰੂਰ ਲਿਖਣਾ ਨਾ ਭੁੱਲਣਾ, ਕਹਾਣੀਕਾਰ ਦਾ ਨਾਮ ਲਿਖਣਾ ਨਾ ਭੁੱਲਣਾ। ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੀਂ ਕਹਾਣੀ ਦੇ ਨਾਲ। ਅੱਜ ਦੇ ਲਈ ਮੈਨੂੰ ਦਿਓ ਆਗਿਆ, ਸੁਣਦੇ ਰਹੋ ਅਤੇ ਜੁੜੇ ਰਹੋ ਦੇਸੀ ਵਰਲਡ ਰੇਡੀਓ ਦੇ ਨਾਲ।